ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤੁਮੈ ਪ੍ਰਭ ਨੇਰ ਉਤ ਤਾਕੈ ਉਤ ਪੇਖੈ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀਂ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੁ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀਂ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੁ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਸਤਸੰਗੀ ਜਨ ਜੀ, ਇੱਕ ਵਾਰੀ ਹੋਰ ਫਤਿਹ ਦੀ ਸਾਂਝ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁੱਖ ਵਾਕ ਜੋ ਧੰਨ ਧੰਨ ਸ੍ਰੀ ਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਹੈ। ਅੱਜ ਦਾ ਪਾਵਨ ਮੁੱਖ ਵਾਕ ਰਾਗ ਧੰਨਾਸਰੀ ਵਿੱਚ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਜੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪਰਮੇਸ਼ਰ ਦੇ ਪਿਆਰ ਵਿੱਚ ਮੂਲ ਮੰਤਰ ਉਚਾਰਨ ਕੀਤਾ ਹੈ। ਮੂਲ ਮੰਤਰ ਦੀ ਬਾਣੀ 'ਚ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ। ਪੁਰਖ ਤੋਂ ਭਾਵ ਹੈ ਉਹ ਮੇਰਾ ਪਰਮੇਸ਼ਰ ਹਰ ਥਾਂ 'ਤੇ ਵੱਸਦਾ ਹੈ, ਹਰ ਥਾਂ 'ਤੇ ਵਿਆਪਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਭਗਤ ਨਾਮਦੇਵ ਜੀ ਕਹਿੰਦੇ ਨੇ, ਇੱਕ ਤਰ੍ਹਾਂ ਨਹੀਂ ਉਹ ਕਈ ਤਰ੍ਹਾਂ ਦੇ ਨਾਲ ਸਾਡੇ ਅੰਦਰ ਸਮਾਇਆ ਹੋਇਆ ਹੈ, ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਏਕ ਅਨੇਕ ਵਿਆਪਕ ਪੂਰਤ, ਇੱਕ ਨਹੀਂ ਅਨੇਕਾਂ ਰੂਪਾਂ ਵਿੱਚ ਉਹ ਸ੍ਰਿਸ਼ਟੀ ਵਿੱਚ ਵਿਆਪਕ ਹੈ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ, ਉਹਨਾਂ ਭਗਤਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ ਗਿਆ ਹੈ, ਜਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕੀਤਾ ਆਪਣੀਆਂ ਪਾਵਨ ਪੋਥੀਆਂ ਵਿੱਚ, ਜਿਹੜੇ ਭਗਤਾਂ ਦੀ ਰਾਏ, ਜਿਹੜੇ ਭਗਤਾਂ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮੇਲ ਖਾਂਦੇ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਉਹ ਪਰਮੇਸ਼ਰ ਵਿਆਪਕ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਤ, ਜਤ ਦੇਖੋ ਤਤ ਸੋਈ। ਭਾਈ ਉਹ ਇੱਕ ਤਰ੍ਹਾਂ ਨਾਲ ਨਹੀਂ, ਕਈ ਤਰੀਕਿਆਂ ਦੇ ਨਾਲ ਇਸ ਸ੍ਰਿਸ਼ਟੀ ਵਿੱਚ ਵਿਆਪਕ ਹੈ। ਮੈਂ ਤਾਂ ਜਿੱਧਰ ਵੀ ਦੇਖਦਾ ਹਾਂ ਮੈਨੂੰ ਉਹ ਪਰਮੇਸ਼ਰ ਹੀ ਵਿਖਾਈ ਦਿੰਦਾ ਹੈ। ਏਕ ਅਨੇਕ ਵਿਆਪਕ ਪੂਰਤ, ਜਤ ਦੇਖੋ ਤਤ ਸੋਈ। ਮਾਇਆ ਚਿੱਤਰ ਬਚਿੱਤਰ ਬੇਮੋਹਤ, ਬਿਰਲਾ ਬੂਜਾ ਕੋਈ। ਮਾਇਆ ਦੀਆਂ ਮਨ ਮੋਹਣੀਆਂ ਤਸਵੀਰਾਂ ਹਨ, ਕਈ ਰੰਗਾਂ ਦੀਆਂ ਤਸਵੀਰਾਂ ਹਨ ਮਾਇਆ। ਹਜ਼ੂਰ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ, ਮਨੁੱਖ ਉਹਨਾਂ ਮੂਰਤਾਂ ਨੂੰ ਦੇਖ ਕੇ ਮੋਹਿਆ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਭਾਈ ਕੋਈ ਵਿਰਲਾ ਹੈ, ਵਿਰਲਾ ਬੂਜਾ ਕੋਈ, ਕੋਈ ਵਿਰਲਾ ਹੈ ਜਿਹਨੂੰ ਸਮਝ ਆ ਜਾਏ ਰੱਬ ਹਰ ਥਾਂ ਵਿਆਪਕ ਹੈ, ਜ਼ਰੇ ਜ਼ਰੇ ਵਿੱਚ ਵਿਆਪਕ ਹੈ। ਭਗਤ ਨਾਮਦੇਵ ਜੀ ਤਾਂ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਦੁਨੀਆਂ ਦੇ ਲੋਕੋ, ਉਹ ਮੇਰਾ ਪਰਮੇਸ਼ਰ ਹਰ ਥਾਂ 'ਤੇ ਹੈ, ਹਰ ਪਾਸੇ ਵੱਸਦਾ ਹੈ। ਮੇਰੇ ਪਰਮੇਸ਼ਰ ਤੋਂ ਬਿਨਾਂ ਕਿਹੜਾ ਥਾਂ ਹੈ ਜਿੱਥੇ ਉਹ ਨਹੀਂ ਵੱਸਦਾ, ਸਾਰੇ ਜੀਵਾਂ ਵਿੱਚ ਵੱਸਦਾ ਹੈ। ਏਕ ਸੂਤ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਭਗਤ ਨਾਮਦੇਵ ਜੀ ਕਹਿੰਦੇ ਨੇ ਇੱਕ ਧਾਗਾ ਹੁੰਦਾ ਹੈ, ਧਾਗੇ ਦੇ ਵਿੱਚ ਮਣਕੇ ਪਰੋਏ ਹੁੰਦੇ ਨੇ, ਸੈਂਕੜੇ ਮਣਕੇ, ਹਜ਼ਾਰਾਂ ਮਣਕੇ ਪਰੋਏ ਹੁੰਦੇ ਨੇ, ਅਤੇ ਉਹ ਜਿਸ ਤਰ੍ਹਾਂ ਮਣਕੇ ਅਤੇ ਧਾਗਾ ਆਪੋ ਵਿੱਚ ਓਤ ਪੋਤ ਹੁੰਦੇ ਹਨ, ਇਸੇ ਤਰ੍ਹਾਂ ਉਹ ਪਰਮੇਸ਼ਰ ਜਗਤ ਵਿੱਚ ਓਤ ਪੋਤ ਹੈ। ਜਲ ਤਰੰਗ ਅਰ ਫੇਣ ਬੁੱਧ ਬਦਾ, ਜਲ 'ਤੇ ਪੇਨਣ ਹੋਈ। ਭਗਤ ਨਾਮਦੇਵ ਜੀ ਕਹਿੰਦੇ ਨੇ ਪਾਣੀ ਅਤੇ ਪਾਣੀ ਉੱਪਰ ਆਈਆਂ ਹੋਈਆਂ ਲਹਿਰਾਂ, ਪਾਣੀ ਉੱਪਰ ਆਈ ਹੋਈ ਜਿਹੜੀ ਝੱਗ ਹੈ, ਜਿਹੜੇ ਪਾਣੀ ਦੇ ਬੁਲਬਲੇ ਹਨ, ਲਹਿਰਾਂ ਵਿੱਚ ਅਤੇ ਪਾਣੀ ਵਿੱਚ ਕੋਈ ਫਰਕ ਨਹੀਂ ਹੈ। ਪਾਣੀ ਦੇ ਬੁਲਬਲੇ ਦਾ ਅਤੇ ਪਾਣੀ ਦਾ ਕੋਈ ਅੰਤਰ ਨਹੀਂ ਹੈ। ਉਹ ਪਾਣੀ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ ਨੇ, ਬੁਲਬਲੇ ਪੈਦਾ ਹੁੰਦੇ ਨੇ। ਜਲ ਤਰੰਗ ਅਰ ਫੇਣ ਬੁੱਧ ਬਦਾ, ਵਿਚਰਤ ਆਣ ਨਾ ਹੋਈ। ਭਗਤ ਜੀ ਕਹਿੰਦੇ ਨੇ ਤੁਸੀਂ ਵਿਚਾਰ ਕਰਕੇ ਦੇਖੋ, ਫਿਰ ਪਤਾ ਲੱਗ ਜਾਏਗਾ ਹਰ ਇੱਕ ਦੇ ਵਿੱਚ ਓਤ ਪੋਤ ਹੈ, ਹਰ ਇੱਕ ਵਿੱਚ ਰਮਿਆ ਹੋਇਆ ਹੈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਇਹ ਜਿਹੜਾ ਸਾਨੂੰ ਜਗਤ ਵਿਖਾਈ ਦਿੰਦਾ ਹੈ, ਇਹ ਪਰਮੇਸ਼ਰ ਦੀ ਆਪਣੀ ਲੀਲਾ ਹੈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਣ ਨਾ ਹੋਈ। ਅਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਮਿੱਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਬੰਦੇ ਨੂੰ ਭਰਮ ਲੱਗ ਜਾਂਦਾ ਹੈ, ਬੰਦੇ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਸ਼ਾਇਦ ਮੇਰੀ ਹਸਤੀ ਰੱਬ ਨਾਲੋਂ ਵੱਖਰੀ ਹੈ, ਮੇਰੀ ਹੋਂਦ ਰੱਬ ਨਾਲੋਂ ਵੱਖਰੀ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਨਾ ਭਾਈ, ਇਸ ਭਰਮ 'ਚੋਂ ਨਿਕਲ, ਇਸ ਭੁਲੇਖੇ 'ਚੋਂ ਨਿਕਲ। ਅਤੇ ਜਦੋਂ ਬੰਦੇ 'ਤੇ ਰੱਬ ਦੀ, ਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਸ ਵੇਲੇ ਉਹਦਾ ਮਨ ਸਮਝ ਜਾਂਦਾ ਹੈ ਪਰਮੇਸ਼ਰ ਅਤੇ ਮੇਰਾ ਇੱਕੋ ਹੀ ਅਸਲਾ ਹੈ। ਇਸੇ ਕਰਕੇ ਤਾਂ ਹਜ਼ੂਰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਭਾਈ ਤੂੰ ਉਹਦੀ ਜੋਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ। ਹੇ ਭਾਈ ਮੇਰੇ ਰੱਬ ਦੀ ਜੋਤ ਹਰ ਇੱਕ ਵਿੱਚ ਜਗਦੀ ਹੈ, ਮੇਰਾ ਪਰਮੇਸ਼ਰ ਹੀ ਹਰ ਇੱਕ ਵਿੱਚ ਰਮਿਆ ਹੋਇਆ ਹੈ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ। ਭਗਤ ਨਾਮਦੇਵ ਜੀ ਕਹਿੰਦੇ ਨੇ ਹਿਰਦੇ ਵਿੱਚ, ਦਿਲ ਵਿੱਚ ਵਿਚਾਰ ਕਰਕੇ ਦੇਖੋ, ਉਹ ਪਰਮੇਸ਼ਰ ਦੀ ਹੀ ਸਾਰੀ ਖੇਡ ਹੈ, ਉਹਦੀ ਹੀ ਹਰ ਪਾਸੇ ਰਚਨਾ ਹੈ। ਘਟ ਘਟ ਅੰਤਰ ਸਰਵ ਨਿਰੰਤਰ, ਕੇਵਲ ਏਕ ਮੁਰਾਰੀ। ਉਹ ਜਿਹੜਾ ਸਾਡਾ ਮੁਰਾਰੀ ਹੈ ਭਾਵ ਕਿ ਪਰਮੇਸ਼ਰ ਹੈ, ਘੱਟ ਘੱਟ ਵਿੱਚ ਵਿਆਪਕ ਹੈ, ਜ਼ਰੇ ਜ਼ਰੇ ਵਿੱਚ ਵਿਆਪਕ ਹੈ। ਇਹ ਸਾਰੀ ਖੇਡ ਮੇਰੇ ਮਾਲਕ ਦੀ ਆਪਣੀ ਹੈ। ਅੱਜ ਦੇ ਪਾਵਨ ਸ਼ਬਦ ਵਿੱਚ, ਰਹਾਉ ਦੀ ਪਾਵਨ ਪੰਕਤੀ ਵਿੱਚ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹੀ ਬਖਸ਼ਿਸ਼ ਕੀਤੀ ਹੈ। ਪਰ ਅਸੀਂ ਭੁਲੇਖੇ ਵਿੱਚ ਪੈ ਕੇ ਕਈ ਵਾਰੀ ਰੱਬ ਨੂੰ ਦੂਰ ਸਮਝ ਲੈਂਦੇ ਹਾਂ। ਆਓ ਰਹਾਉ ਦੀ ਪੰਕਤੀ ਭਾਈ ਸਾਹਿਬ ਜੀ ਦੇ ਮੁੱਖ ਤੋਂ ਸਰਵਣ ਕਰੀਏ ਜੀ। ਹਾਂਜੀ।
ਜਾਣਤ ਦੂਰ ਤੁਮਹਿ ਪ੍ਰਭ ਨੇਰ।
ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਪਰਮੇਸ਼ੁਰ ਹੈ ਅਤੇ ਨੇੜੇ ਹੈ, ਬਹੁਤ ਨੇੜੇ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਏ। ਭਗਤ ਰਵਿਦਾਸ ਕਹਿੰਦੇ ਨੇ ਉਹ ਤੇ ਰੱਬ ਹੱਥ ਨਾਲੋਂ ਵੀ ਨੇੜੇ ਹੈ। ਸਭ ਤੋਂ ਪਹਿਲਾਂ ਸਾਡਾ ਹੱਥ ਹੀ ਆਪਣੇ ਸਰੀਰ 'ਤੇ ਪਹੁੰਚਦਾ ਹੈ। ਜਿੱਥੇ ਦਰਦ ਹੋਵੇ ਉੱਥੇ ਸਾਡਾ ਹੱਥ ਸਭ ਤੋਂ ਪਹਿਲਾਂ ਪਹੁੰਚਦਾ ਹੈ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਤੇ ਹੱਥ ਨਾਲੋਂ ਵੀ ਨੇੜੇ ਹੈ। ਹਜ਼ੂਰ ਦਾ ਇੱਕ ਪਾਵਨ ਬਚਨ ਹੈ, ਇਹ ਮਨ ਮਤ ਜਾਣੇ ਹਰ ਦੂਰ ਹੈ। ਸਾਨੂੰ ਹਦਾਇਤ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਮੇਰੇ ਮਨਾ, ਮਤਾ ਕਿਤੇ ਸਮਝ ਲਈ ਰੱਬ ਕਿਤੇ ਦੂਰ ਬੈਠਾ ਹੈ। ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਜ਼ੂਰ ਉਹਨੂੰ ਸਦਾ ਆਪਣੇ ਨੇੜੇ ਤੇੜੇ ਵੱਸਦਾ ਹੋਇਆ ਮਨ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਉਹ ਪਰਮੇਸ਼ਰ ਹਰ ਪਾਸੇ ਵੇਖਦਾ ਹੈ, ਹਰ ਪਾਸੇ ਦੀਆਂ ਗੱਲਾਂ ਸੁਣਦਾ ਹੈ, ਹਰ ਪਾਸੇ ਉਹਦਾ ਵਸੇਬਾ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਰੱਬ ਇਹਨਾਂ ਸਾਡੇ ਵਿੱਚ ਓਤ ਪੋਤ ਹੈ। ਰੱਬ ਅਤੇ ਇਹ ਸ੍ਰਿਸ਼ਟੀ ਇਸ ਤਰ੍ਹਾਂ ਆਪੋ ਵਿੱਚ ਮਿਲੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਉਹ ਜਿਹੜਾ ਪਰਮੇਸ਼ਰ ਹੈ ਆਪ ਹੀ ਰਸ ਵਾਲਾ ਪਦਾਰਥ ਹੈ ਅਤੇ ਉਸ ਫਲ ਦੇ ਵਿੱਚ ਰਸ ਵੀ ਆਪ ਹੈ। ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਆਪ ਹੀ ਰਸ ਹੈ, ਆਪ ਹੀ ਰਸ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਜਿਹੜਾ ਹੈ ਉਹ ਇਹਦਾ ਆਨੰਦ ਮਾਣਦਾ ਹੈ, ਰਸ ਨੂੰ ਮਾਣਦਾ ਹੈ। ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਉਹ ਮੇਰਾ ਮਾਲਕ ਆਪ ਹੀ ਇਸਤਰੀ ਹੈ, ਆਪ ਹੀ ਪਤੀ ਹੈ। ਸਾਰੇ ਰੰਗ ਮਾਣਨ ਵਾਲਾ ਉਹ ਮੇਰਾ ਪਰਮੇਸ਼ਰ ਆਪ ਹੀ ਹੈ। ਰੰਗ ਰੱਤਾ ਮੇਰਾ ਸਹਿਬ ਰੱਬ ਰਹਿਆ ਭਰਪੂਰ। ਉਹ ਮੇਰਾ ਪਿਆਰਾ ਉਹ ਮੇਰਾ ਪਰਮੇਸ਼ਰ ਹਰ ਪਾਸੇ ਵਿਆਪਕ ਹੋ ਕੇ ਰੰਗ ਮਾਣ ਰਿਹਾ ਹੈ। ਹਜ਼ੂਰ ਕਹਿੰਦੇ ਨੇ ਉਹ ਹਰ ਥਾਂ ਭਰਪੂਰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਪੇ ਮਾਛੀ ਮਛਲੇ। ਉਹ ਮੱਛੀਆਂ ਫੜਨ ਵਾਲਾ ਵੀ ਆਪ ਹੈ, ਮੱਛੀ ਵੀ ਆਪ ਹੈ। ਆਪੇ ਮਾਛੀ ਮਛਲੇ ਆਪੇ ਪਾਣੀ ਜਾਲ। ਆਪ ਹੀ ਪਾਣੀ ਹੈ, ਆਪ ਹੀ ਜਾਲ ਹੈ ਜਿਹਦੇ ਵਿੱਚ ਮੱਛੀ ਫਸਦੀ ਹੈ। ਹਜ਼ੂਰ ਕਹਿੰਦੇ ਨੇ ਆਪੇ ਜਹਲ ਮਨਕੜਾ ਆਪੇ ਅੰਦਰ ਲਾਲ। ਆਪ ਹੀ ਜਾਲ ਹੈ, ਹਜ਼ੂਰ ਕਹਿੰਦੇ ਨੇ ਆਪ ਹੀ ਜਾਲ ਦੇ ਮਣਕੇ ਹੈ। ਮਣਕਿਆਂ ਕਰਕੇ ਜਿਹੜਾ ਹੁੰਦਾ ਜਾਲ ਉਹ ਡੁੱਬ ਜਾਂਦਾ। ਹਜ਼ੂਰ ਕਹਿੰਦੇ ਨੇ ਜਿਹੜਾ ਝੀਵਰ ਕੁੰਡੀ ਦੇ ਨਾਲ ਅਗਲੇ ਪਾਸੇ ਮਾਸ ਦਾ ਟੁਕੜਾ ਲਾਉਂਦਾ ਹੈ ਉਹ ਵੀ ਮੇਰਾ ਮਾਲਕ ਆਪ ਹੀ ਹੈ। ਆਪੇ ਮਾਛੀ ਮਛਲੇ ਆਪੇ ਪਾਣੀ ਜਾਲ ਆਪੇ ਜਾਲ ਮਨਕੜਾ ਆਪੇ ਅੰਦਰ ਲਾਲ। ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ। ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ। ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਉਹ ਕਈ ਰੰਗਾਂ ਦੇ ਨਾਲ ਸੰਸਾਰ ਵਿੱਚ ਵਿਆਪਕ ਹੈ। ਜਿਹੜੇ ਰੱਬ ਦੇ ਭਗਤ ਹਨ ਉਹਦਾ ਆਨੰਦ ਮਾਣਦੇ ਹਨ। ਰੱਬ ਇੰਨਾ ਨੇੜੇ ਹੈ, ਪਰਮੇਸ਼ਰ ਇੰਨਾ ਨੇੜੇ ਹੈ। ਉਹ ਆਪ ਹੀ ਪਾਣੀ, ਆਪ ਹੀ ਮੱਛੀ, ਆਪ ਹੀ ਮੱਛੀ ਫੜਨ ਵਾਲਾ, ਆਪ ਹੀ ਉਹ ਮਾਸ ਦਾ ਟੁਕੜਾ, ਆਪ ਹੀ ਜਾਲ, ਆਪ ਹੀ ਜਾਲ ਦੇ ਮਣਕੇ। ਹਜ਼ੂਰ ਕਹਿੰਦੇ ਨੇ ਭਾਈ ਉਹ ਮੇਰਾ ਪਰਮੇਸ਼ਰ ਇੰਨਾ ਸਾਡੇ ਕੋਲ ਵੱਸਦਾ। ਪਰ ਜਿਹੜੇ ਭਗਤ ਹਨ ਉਹਦਾ ਆਨੰਦ ਮਾਣਦੇ ਹਨ। ਨਿਤ ਰਵੈ ਸੁਹਾਗਣੀ ਵੇਖ ਹਮਾਰਾ ਹਾਲ। ਬਾਬਾ ਨਾਨਕ ਜੀ ਕਹਿੰਦੇ ਨੇ ਸਾਡਾ ਹਾਲ ਦੇਖੋ, ਰੱਬ ਇੰਨਾ ਵਿਆਪਕ ਹੈ ਪਰ ਸਾਨੂੰ ਸਮਝ ਨਹੀਂ ਹੈ, ਅਸੀਂ ਉਹਨੂੰ ਆਪਣੇ ਤੋਂ ਦੂਰ ਸਮਝਦੇ ਹਾਂ। ਹਜ਼ੂਰ ਕਹਿੰਦੇ ਨੇ ਪੜ੍ਹਨ ਮੈਂ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਹਜ਼ੂਰ ਕਹਿੰਦੇ ਨੇ ਨਾਨਕ ਤੇ ਭਾਈ ਇਹ ਬੇਨਤੀ ਕਰਦਾ ਹੈ, ਹੇ ਪ੍ਰਭੂ ਤੂੰ ਆਪ ਹੀ ਸਰਵਰ ਹੈ, ਆਪ ਹੀ ਸਾਗਰ ਹੈ, ਆਪ ਹੀ ਤੂੰ ਹੰਸ ਹੈ, ਆਪ ਹੀ ਮਾਨ ਸਰੋਵਰ ਹੈ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੀ ਇੱਕ ਬਖਸ, ਕਮਲ ਦਾ ਫੁੱਲ ਵੀ ਆਪ ਹੈ, ਸੂਰਜ ਵੀ ਆਪ ਹੈ, ਕੰਮੀ ਵੀ ਆਪ ਹੈ, ਚੰਦਰਮਾ ਵੀ ਆਪ ਹੈ, ਆਪਣੇ ਜਲਾਲ ਨੂੰ ਦੇਖ ਕੇ ਉਹ ਪਰਮੇਸ਼ਰ ਆਪ ਹੀ ਪ੍ਰਸੰਨ ਹੋ ਰਿਹਾ ਹੈ। ਸਾਧ ਸੰਗਤ ਇਸੇ ਕਰਕੇ ਤੇ ਹਜ਼ੂਰ ਕਹਿੰਦੇ ਨੇ ਇਹ ਮਨ ਮਤ ਜਾਣੇ ਹਰ ਦੂਰ ਹੈ, ਹੇ ਮੇਰੇ ਮਨਾ ਮਤਾ ਕਿਤੇ ਸਮਝ ਲਈ ਰੱਬ ਕਿਤੇ ਦੂਰ ਬੈਠਾ ਹੈ, ਸਦਾ ਵੇਖ ਹਜ਼ੂਰ ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ ਸੁਣਦਾ ਹੈ ਵੇਖਦਾ ਹੈ ਸਾਡੇ ਨਾਲ ਵੱਸਦਾ ਹੈ। ਮੌਲਾਨਾ ਰੂਮੀ ਜੀ ਹੋਏ ਹਨ, ਉਹਨਾਂ ਨੇ ਇੱਕ ਕਥਾ ਲਿਖੀ ਹੈ। ਕਹਿੰਦੇ ਨੇ ਇੱਕ ਗਰੀਬ ਬੱਚਾ ਸੀ, ਮਾਤਾ ਪਿਤਾ ਚੜ੍ਹਾਈ ਕਰ ਗਏ, ਰੱਬ ਨੂੰ ਪਿਆਰੇ ਹੋ ਗਏ, ਤੋ ਯਤੀਮ ਬੱਚਾ ਇਕੱਲਾ ਇਕੱਲਾ ਮਾਪਿਆਂ ਦਾ ਪੁੱਤਰ ਸੀ, ਉਹ ਯਤੀਮ ਹੋ ਗਿਆ, ਉਮਰ ਉਹਦੀ ਅਜੇ 4 ਸਾਲਾਂ ਦੀ ਸੀ। ਮੁਹੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਤਰਸ ਕਰਕੇ ਉਹਨੂੰ ਪ੍ਰਸ਼ਾਦਾ ਪਾਣੀ ਦੇਣਾ, ਰੋਟੀ ਟੁੱਕ ਦੇਣਾ, ਔਰ ਕਈ ਦਿਨ ਬਤੀਤ ਹੋ ਗਏ। ਇੱਕ ਦਿਨ ਇੱਕ ਮੁਸਲਮਾਨ ਫਕੀਰ ਆਇਆ, ਉਸ ਫਕੀਰ ਨੇ ਆਣ ਕੇ ਉਸ ਬੱਚੇ ਨੂੰ ਪੁੱਛਿਆ, ਪੁੱਤਰ ਤੇਰੇ ਮਾਤਾ ਪਿਤਾ ਕਿੱਥੇ ਹਨ? ਬੱਚਾ ਰੋ ਪਿਆ, ਬੱਚਾ ਆਖਣ ਲੱਗਾ, ਮੇਰੇ ਮਾਤਾ ਪਿਤਾ ਦੁਨੀਆ ਤੋਂ ਤੁਰ ਗਏ ਹਨ, ਮਰ ਗਏ ਹਨ। ਅਤੇ ਉਹ ਫਕੀਰ ਬਾਬੇ ਨੂੰ ਤਰਸ ਆਇਆ, ਉਹਨੇ ਯਤੀਮ ਬੱਚੇ ਨੂੰ ਕੋਲ ਬਿਠਾਇਆ, ਸਿਰ 'ਤੇ ਹੱਥ ਰੱਖ ਕੇ ਉਹ ਮੁਸਲਮਾਨ ਫਕੀਰ ਆਖਣ ਲੱਗਾ, ਪੁੱਤਰ ਜਿਹਦਾ ਰੱਬ ਹੋਵੇ, ਜਿਹਦਾ ਕੋਈ ਨਾ ਹੋਵੇ ਉਹਦਾ ਰੱਬ ਬਣਦਾ ਹੈ, ਕੋਈ ਗੱਲ ਨਹੀਂ, ਰੱਬ ਤੇਰੇ ਤੋਂ ਦੂਰ ਨਹੀਂ ਹੈ, ਰੱਬ ਤੇਰੇ ਨੇੜੇ ਹੈ, ਉਹ ਅੱਲਾ ਸਾਰਿਆਂ ਦੇ ਕੋਲ ਵੱਸਦਾ ਹੈ, ਸਾਰ ਲੈਂਦਾ ਹੈ। ਉਹ ਬੱਚਾ ਆਖਣ ਲੱਗਾ, ਬਾਬਾ ਅੱਲਾ ਕਿਹਨੂੰ ਕਹਿੰਦੇ ਨੇ, ਖੁਦਾ ਕਿਹਨੂੰ ਕਹਿੰਦੇ ਨੇ? ਫਕੀਰ ਨੇ ਦੱਸਿਆ, ਪੁੱਤਰ ਜਿੰਨੇ ਸੂਰਜ ਚੰਦਰਮਾ ਧਰਤੀ ਆਕਾਸ਼ ਪਾਣੀ ਹਵਾ ਸਭ ਕੁਝ ਬਣਾਇਆ ਹੈ ਉਹਨੂੰ ਅੱਲਾ ਕਹਿੰਦੇ ਨੇ, ਜਿੰਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਉਹਨੂੰ ਖੁਦਾ ਕਹਿੰਦੇ ਨੇ, ਉਹ ਰਹਿਮ ਕਰਨ ਵਾਲਾ ਹੈ। ਪੁੱਤਰ ਤੂੰ ਡੋਲ ਨਾ, ਤੂੰ ਘਬਰਾ ਨਾ, ਉਹ ਮਾਲਕ ਤੇਰੇ ਅੰਗ ਸੰਗ ਹੈ, ਜਿਹਦਾ ਕੋਈ ਨਾ ਹੋਵੇ ਉਹਦਾ ਰੱਬ ਹੁੰਦਾ ਹੈ। ਉਹ ਫਕੀਰ ਬਾਬਾ 'ਤੇ ਕਹਿ ਕੇ ਚਲਾ ਗਿਆ, ਪਰ ਉਹ ਬੱਚਾ ਅੱਲਾ ਅੱਲਾ ਕਰਨ ਲੱਗ ਪਿਆ, ਖੁਦਾ ਖੁਦਾ ਕਰਨ ਲੱਗ ਪਿਆ, ਉਹਦਾ ਨਾਮ ਜਪਣ ਲੱਗ ਪਿਆ। ਇੱਕ ਦਿਨ ਬੜਾ ਵਿਰਾਗੀ ਹੋਇਆ, ਮਾਤਾ ਪਿਤਾ ਦੀ ਯਾਦ ਵਿੱਚ ਕੋਈ ਰੋਟੀ ਪਾਣੀ ਦੇ ਕੇ ਨਾ ਗਿਆ, ਅਤੇ ਰੱਬ ਦੀ ਗੈਬੀ ਆਵਾਜ਼ ਆਈ, ਪੁੱਤਰ ਤੂੰ ਕਿਉਂ ਉਦਾਸ ਹੈ? ਜਿਹਨੂੰ ਤੂੰ ਰੋਜ਼ ਯਾਦ ਕਰਦਾ ਮੈਂ ਉਹੀ ਅੱਲਾ ਹਾਂ, ਮੈਂ ਉਹੀ ਖੁਦਾ ਹਾਂ ਜਿਹਨੂੰ ਤੂੰ ਰੋਜ਼ ਯਾਦ ਕਰਦਾ ਹੈ, ਅਤੇ ਦੱਸ ਤੂੰ ਕੀ ਚਾਹੁੰਦਾ ਹੈ? ਉਹ ਬੱਚਾ ਆਖਣ ਲੱਗਾ, ਰੱਬਾ ਮੈਨੂੰ ਕਿਵੇਂ ਪਤਾ ਲੱਗੇ ਤੂੰ ਮੇਰੇ ਨਾਲ ਵੱਸਦਾ ਹੈ, ਤੂੰ ਮੇਰੇ ਅੰਗ ਸੰਗ ਹੈ, ਮੈਨੂੰ ਕੋਈ ਨਿਸ਼ਾਨੀ ਮਿਲਣੀ ਚਾਹੀਦੀ ਹੈ, ਮੈਨੂੰ ਸਬੂਤ ਹੋਵੇ ਵੀ ਤੂੰ ਮੇਰੇ ਨੇੜੇ ਵੱਸਣਾ। ਅੱਲਾ ਦੀ ਆਵਾਜ਼ ਆਈ, ਪੁੱਤਰ ਜਦੋਂ ਤੂੰ ਤੁਰਿਆ ਜਾਂਦਾ ਹੋਵੇਂ, ਦੋ ਪੈਰਾਂ ਦੇ ਨਿਸ਼ਾਨ ਤੇਰੇ ਹੋਣਗੇ, ਦੋ ਪੈਰਾਂ ਦੇ ਨਿਸ਼ਾਨ ਮੇਰੇ ਹੋਣਗੇ, ਤੂੰ ਪਿੱਛੇ ਪਰਤ ਕੇ ਵੇਖ ਲਈ, ਪਿੱਛੇ ਮੁੜ ਕੇ ਦੇਖ ਲਈ, ਦੋ ਪੈਰਾਂ ਦੇ ਨਿਸ਼ਾਨ ਤੇਰੇ ਹੋਣਗੇ, ਦੋ ਪੈਰਾਂ ਦੇ ਨਿਸ਼ਾਨ ਮੇਰੇ ਹੋਣਗੇ, ਇਹਦੇ ਨਾਲ ਮੈਂ ਵੱਡਾ ਸਬੂਤ ਤੈਨੂੰ ਕੀ ਦੇ ਸਕਦਾ। ਇੱਕ ਦਿਨ ਬੱਚਾ ਬਿਮਾਰ ਹੋ ਗਿਆ, ਬੁਖਾਰ ਸੀ ਉਹਨੂੰ, ਘੜੇ ਵਿੱਚੋਂ ਪਾਣੀ ਮੁੱਕ ਚੁੱਕਾ ਸੀ, ਬਰਤਨ ਲੈ ਕੇ ਪਾਣੀ ਲੈਣ ਗਿਆ, ਪਿੰਡ ਤੋਂ ਬਾਹਰ ਇੱਕ ਖੂਹ ਵਗਦਾ ਸੀ, ਖੂਹ ਤੋਂ ਪਾਣੀ ਲਿਆਂਦਾ ਉਸ ਬੱਚੇ ਨੇ, ਕਈ ਵਾਰੀ ਜ਼ਮੀਨ 'ਤੇ ਡਿੱਗਾ, ਕਈ ਵਾਰੀ ਉੱਠਿਆ, ਇਹ ਬੱਚਾ ਨਡਾਲ ਹੋ ਗਿਆ। ਜਦੋਂ ਇਹ ਬੱਚਾ ਘਰ ਨੂੰ ਆ ਰਿਹਾ ਸੀ, ਬੜਾ ਦੁਖੀ ਸੀ ਬੁਖਾਰ ਕਰਕੇ, ਬੁਖਾਰ ਦੇ ਨਾਲ ਤਪਿਆ ਹੋਇਆ ਸੀ, ਇਸ ਬੱਚੇ ਨੇ ਸੋਚਿਆ ਵੀ ਇਸ ਵੇਲੇ ਜਿਹੜਾ ਮੈਂ ਬਿਮਾਰ ਹਾਂ, ਇੰਨਾ ਦੁਖੀ ਹਾਂ, ਮਸਾਂ ਪਾਣੀ ਪੀ ਕੇ ਆਇਆ ਹਾਂ, ਅਤੇ ਹੁਣ ਮੈਂ ਵੇਖਾਂ ਵੀ ਉਹ ਖੁਦਾ ਇਸ ਦੁੱਖ ਵਿੱਚ ਵੀ ਮੇਰੇ ਨਾਲ ਹੈ ਕਿ ਨਹੀਂ ਨਾਲ। ਉਸ ਬੱਚੇ ਨੇ ਪਿੱਛੇ ਪਰਤ ਕੇ ਦੇਖਿਆ, ਪੈਰਾਂ ਦੇ 2 ਨਿਸ਼ਾਨ ਸਨ। ਬੱਚਾ ਬੜਾ ਰੋਇਆ, ਘਰ ਆਣ ਕੇ ਬੜਾ ਵਿਰਾਗੀ ਹੋਇਆ। ਰਾਤ ਨੂੰ ਇੱਕ ਗੈਬੀ ਆਵਾਜ਼ ਆਈ, ਪੁੱਤਰ ਤੂੰ ਕਿਉਂ ਰੋਣਾ ਹੈ, ਮੈਂ ਤੇਰੇ ਨੇੜੇ ਹਾਂ, ਤੂੰ ਕਿਉਂ ਵਿਰਾਗੀ ਹੁੰਦਾ ਹੈ? ਕਹਿੰਦੇ ਉਸ ਬੱਚੇ ਨੇ ਆਖਿਆ, ਅੱਲਾ ਮੈਨੂੰ ਮਾਤਾ ਪਿਤਾ ਤੇ ਛੱਡ ਕੇ ਗਏ ਸਨ, ਪਰ ਦੁੱਖ ਵੇਲੇ ਤੂੰ ਵੀ ਮੈਨੂੰ ਛੱਡ ਦਿੱਤਾ ਹੈ। ਅੱਲਾ ਦੀ ਆਵਾਜ਼ ਆਈ, ਪੁੱਤਰ ਤੈਨੂੰ ਕੌਣ ਕਹਿੰਦਾ ਮੈਂ ਤੈਨੂੰ ਛੱਡ ਦਿੱਤਾ ਹੈ। ਸਾਧ ਸੰਗਤ ਮੈਨੂੰ ਮਾਫ ਕਰਨਾ, ਗੁਰੂ ਸਾਨੂੰ ਨਹੀਂ ਛੱਡਦਾ, ਅਸੀਂ ਹੀ ਗੁਰੂ ਨੂੰ ਛੱਡਦੇ ਹਾਂ। ਗੁਰੂ ਸਾਡੇ ਤੋਂ ਦੂਰ ਨਹੀਂ ਹੈ, ਅਸੀਂ ਗੁਰੂ ਤੋਂ ਦੂਰ ਜਾਂਦੇ ਹਾਂ। ਸਾਧ ਸੰਗਤ ਇਸੇ ਕਰਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਬੜਾ ਨੇੜੇ ਵੱਸਦਾ ਹੈ, ਸਦਾ ਹਜ਼ੂਰ ਵੱਸਦਾ ਹੈ। ਚਲੋ ਖੈਰ, ਗੈਬੀ ਆਵਾਜ਼ ਆਈ, ਪੁੱਤਰ ਤੈਨੂੰ ਕੌਣ ਕਹਿੰਦਾ ਮੈਂ ਤੇਰੇ ਨਾਲੋਂ ਦੂਰ ਚੱਲ ਗਿਆ ਹਾਂ। ਉਹ ਬੱਚਾ ਆਖਣ ਲੱਗਾ, ਅੱਲਾ ਤੂੰ ਮੈਨੂੰ ਕਿਹਾ ਸੀ ਦੋ ਪੈਰਾਂ ਦੇ ਨਿਸ਼ਾਨ ਤੇਰੇ ਹੋਣਗੇ, ਦੋ ਪੈਰਾਂ ਦੇ ਨਿਸ਼ਾਨ ਮੇਰੇ ਹੋਣਗੇ, ਪਰ ਅੱਜ ਜਦੋਂ ਮੈਂ ਬੜਾ ਦੁਖੀ ਸਾਂ, ਮੈਂ ਪਿੱਛੇ ਪਰਤ ਕੇ ਦੇਖਿਆ ਦੋ ਪੈਰਾਂ ਦੇ ਨਿਸ਼ਾਨ ਮੇਰੇ 'ਤੇ ਹੈ ਸਨ, ਪਰ ਤੇਰੇ ਪੈਰਾਂ ਦੇ ਨਿਸ਼ਾਨ ਨਹੀਂ ਸਨ। ਮੈਨੂੰ ਦੋ ਹੀ ਪੈਰਾਂ ਦੇ ਨਿਸ਼ਾਨ ਲੱਭੇ, ਤੇਰਾ ਕੋਈ ਪੈਰਾਂ ਦਾ ਨਿਸ਼ਾਨ ਨਹੀਂ ਲੱਭਿਆ। ਅੱਲਾ ਦੀ ਆਵਾਜ਼ ਆਈ, ਪੁੱਤਰ ਜਦੋਂ ਤੇਰੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ, ਤੂੰ ਬੜਾ ਦੁਖੀ ਸਾਂ, ਮੈਂ ਤੈਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਸੀ, ਉਹ ਜਿਹੜੇ ਦੋ ਪੈਰਾਂ ਦੇ ਨਿਸ਼ਾਨ ਹਨ ਪੁੱਤਰ, ਉਹ ਤੇਰੇ ਨਹੀਂ, ਉਹ ਮੇਰੇ ਸਨ। ਮੈਂ ਤਾਂ ਤੈਨੂੰ ਉਸ ਵੇਲੇ ਗੋਦੀ ਵਿੱਚ ਚੁੱਕਿਆ ਹੋਇਆ ਸੀ। ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਜ਼ੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਭਗਤ ਰਵਿਦਾਸ ਕਹਿੰਦੇ ਨੇ, ਭਾਈ ਉਹ ਤੇ ਹੱਥ ਨਾਲੋਂ ਵੀ ਨੇੜੇ ਹੈ, ਪਰ ਇਹ ਸਾਡੀ ਅਗਿਆਨਤਾ ਹੈ ਜਿਹੜੇ ਅਸੀਂ ਰੱਬ ਨੂੰ ਆਪਣੇ ਤੋਂ ਦੂਰ ਸਮਝਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਜਿਹੜਾ ਮਨੁੱਖ ਹੈ ਉਹਨੂੰ ਦੂਰ ਸਮਝਦਾ ਹੈ, ਪਰ ਪ੍ਰਭੂ ਤੂੰ ਸਾਡੇ ਬਹੁਤ ਨੇੜੇ ਆ, ਤੂੰ ਸਾਡੇ ਬਹੁਤ ਨੇੜੇ ਹੈ।
ਪਿਖ ਆਵੇ ਲੋਭੀ ਫੇਰ,
ਇਹ ਬੰਦਾ ਰੱਬ ਨੂੰ ਦੂਰ ਸਮਝਦਾ ਹੈ, ਇਸੇ ਕਰਕੇ ਜਦੋਂ ਮਾੜਾ ਕਰਮ ਕਰਦਾ ਹੈ, ਚੋਰੀ ਕਰਦਾ ਹੈ, ਉੱਧਰ ਦੇਖਦਾ ਹੈ, ਉੱਧਰ ਦੇਖਦਾ ਹੈ, ਇੱਧਰ ਦੇਖਦਾ, ਉੱਧਰ ਦੇਖਦਾ, ਇਹ ਲੋਭੀ ਅਤੇ ਪਖੰਡੀ ਬੰਦਾ ਸੋਚਦਾ ਵੀ ਮੈਨੂੰ ਕੋਈ ਵੇਖਦਾ ਨਹੀਂ ਹੈ। ਇਸੇ ਕਰਕੇ ਤਾਂ ਹਜ਼ੂਰ ਕਹਿੰਦੇ ਨੇ, ਭਾਈ ਤੂੰ ਇਹ ਨਾ ਸੋਚ ਤੈਨੂੰ ਰੱਬ ਨਹੀਂ ਦੇਖਦਾ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਬੰਦਾ ਕਈ ਵਲ ਛਲ ਕਰਦਾ ਹੈ, ਵਲ ਛਲ ਕਰਕੇ ਕਿਸੇ ਦਾ ਧਨ ਦੌਲਤ ਆਪਣੇ ਘਰ ਲਿਆਉਂਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਪਰਾਇਆ ਧਨ ਘਰ ਵਿੱਚ ਲੈ ਕੇ ਆਉਂਦਾ ਹੈ, ਅਤੇ ਕਰਦਾ ਕੀ ਹੈ, ਸੁੱਤ ਦਾਰਾ ਪੈ ਆਣ ਲੁਟਾਵੇ, ਬਾਹਰੋਂ ਕਿਸੇ ਦਾ ਧਨ ਦੌਲਤ ਚੋਰੀ ਕੀਤਾ, ਆਣ ਕੇ ਪੁੱਤਰਾਂ ਅਤੇ ਘਰਵਾਲੀ ਦੇ ਹਵਾਲੇ ਕਰ ਦਿੰਦਾ। ਇਸੇ ਹੀ ਪਵਿੱਤਰ ਸਟੇਜ ਤੋਂ ਇੱਕ ਵਾਰੀ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੋਰਾਂ ਨੇ ਆਖਿਆ ਸੀ, ਮੈਨੂੰ ਅਜੇ ਤੱਕ ਬਚਨ ਯਾਦ ਹੈ, ਬੰਦਾ ਬਾਹਰੋਂ ਕਿਸੇ ਨੂੰ ਲੁੱਟ ਕੇ ਲਿਆਉਂਦਾ, ਘਰ ਆਣ ਕੇ ਆਪ ਲੁੱਟਿਆ ਜਾਂਦਾ ਹੈ। ਸ਼੍ਰੀ ਗੁਰੂ ਮਹਾਰਾਜ ਕਹਿੰਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਣ ਲੁਟਾਵੇ, ਇਸਤਰੀ ਅਤੇ ਪੁੱਤਰਾਂ ਨੂੰ ਲੁਟਾ ਦਿੰਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਹੇ ਮਨ ਭੁੱਲ ਕੇ ਵੀ ਕਪਟ ਨਾ ਕਰ, ਭੁੱਲ ਕੇ ਵੀ ਚੋਰੀ ਨਾ ਕਰ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਭਗਤ ਕਬੀਰ ਜੀ ਕਹਿੰਦੇ ਨੇ, ਪੁੱਤਰਾਂ ਇੱਕ ਗੱਲ ਯਾਦ ਰੱਖੀ, ਇਹ ਜਿਹੜਾ ਲੇਖਾ ਜੋਖਾ ਹੈ ਤੇਰੇ ਘਰਵਾਲੀ ਕੋਲੋਂ ਕਿਸੇ ਨੇ ਨਹੀਂ ਲੈਣਾ, ਤੇਰੇ ਪੁੱਤਰਾਂ ਕੋਲੋਂ ਕਿਸੇ ਨੇ ਨਹੀਂ ਲੈਣਾ, ਪੁੱਤਰ ਇਹ ਲੇਖਾ ਜੋਖਾ ਚੋਰੀਆਂ ਦਾ ਤੇਰੇ ਕੋਲੋਂ ਲਿਆ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਭਗਤ ਕਬੀਰ ਜੀ ਤੇ ਕਹਿੰਦੇ ਨੇ, ਘੜੀ ਘੜੀ ਕਾ ਲੇਖਾ ਮੰਗੈ, ਉਹ ਜਿਹੜਾ ਰੱਬ ਹੈ ਘੜੀ ਘੜੀ ਦਾ ਲੇਖਾ ਸਾਡੇ ਕੋਲੋਂ ਮੰਗਦਾ ਹੈ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਭਾਈ ਉਹਨੂੰ ਰੱਬ ਨੂੰ ਦੂਰ ਨਾ ਸਮਝ, ਅਤੇ ਇਹ ਜਿਹੜਾ ਬੰਦਾ ਹੈ, ਇਹ ਬੰਦਾ ਜਿਹੜਾ ਹੈ ਇਸ ਤਰ੍ਹਾਂ ਕਰਦਾ ਹੈ, ਉੱਧਰ ਦੇਖਦਾ ਹੈ, ਉੱਧਰ ਦੇਖਦਾ ਹੈ, ਇੱਧਰ ਉੱਧਰ ਦੇਖਦਾ ਹੈ। ਗੁਰਦੇਵ ਦਾ ਇੱਕ ਪਾਵਨ ਬਚਨ ਹੈ, ਹੱਟ ਪਟਣ ਬਿਜ ਮੰਦਰ ਭੰਨੈ, ਕਰ ਆਵੇ ਕਰ ਚੋਰੀ ਕਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੇ। ਬੰਦਾ ਲੋਕਾਂ ਦਾ ਘਰ ਭੰਨਦਾ ਹੈ, ਸਣ ਲਾਉਂਦਾ ਹੈ, ਚੋਰੀ ਕਰਦਾ ਹੈ, ਸਣ ਲਾ ਕੇ ਚੋਰੀ ਕਰਕੇ ਜਦੋਂ ਘਰ ਆਉਂਦਾ ਹੈ, ਫਿਰ ਚੋਰੀ ਦਾ ਮਾਲ ਜਦੋਂ ਘਰ ਲੈ ਕੇ ਆਉਂਦਾ, ਚੋਰੀ ਦੇ ਮਾਲ ਨੂੰ ਰੱਖਣ ਵਾਸਤੇ
ਕਦੇ ਅੱਗੇ ਦੇਖਦਾ ਕਦੇ ਪਿੱਛੇ ਦੇਖਦਾ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ। ਹੇ ਮੇਰੇ ਰੱਬ ਜੀ, ਇਹ ਬੰਦਾ ਭੋਲਾ ਹੈ, ਤੈਨੂੰ ਦੂਰ ਸਮਝ ਕੇ ਇੱਧਰ ਉੱਧਰ ਵੇਖਦਾ ਹੈ, ਪਰ ਤੂੰ ਦੂਰ ਨਹੀਂ ਹੈ, ਤੂੰ ਬਹੁਤ ਅੰਗ ਸੰਗ ਹੋ ਕੇ ਵੇਖਦਾ ਹੈ। ਅਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਕਹਿੰਦੇ ਨੇ, ਜਦੋਂ ਪਾਪੀ ਬੰਦਾ ਪਾਪ ਕਰਦਾ ਨਾ, ਦਰਵਾਜ਼ੇ ਬੰਦ ਕਰ ਕਰਕੇ ਪਾਪ ਕਰਦਾ ਹੈ। ਇੱਕ ਸਾਧ ਸੰਗਤ ਹਿੰਦੂ ਗ੍ਰੰਥਾਂ ਦੀ ਗਾਥਾ ਹੈ, ਮਨੂ ਦੀਆਂ ਸਿਮਰਤੀਆਂ। ਮਨੂ ਜੀ ਕਹਿੰਦੇ ਨੇ, ਬ੍ਰਾਹਮਣ ਬਦ ਚੱਲਣ ਹੋਵੇ ਤਾਂ ਵੀ ਪੂਜਣ ਯੋਗ ਹੈ, ਸ਼ੂਦਰ ਵਿਦਵਾਨ ਹੋਵੇ, ਗੁਣਵਾਨ ਹੋਵੇ, ਫਿਰ ਵੀ ਪੂਜਣ ਯੋਗ ਨਹੀਂ। ਲੋਕਾਂ ਨੇ ਆਖਿਆ, ਮਨੂ ਜੀ ਇਹ ਕਿਵੇਂ ਹੋ ਸਕਦਾ, ਬ੍ਰਾਹਮਣ ਬਦ ਚੱਲਣ ਉਹ ਵੀ ਪੂਜਣ ਯੋਗ, ਜਿਹੜਾ ਸ਼ੂਦਰ ਹੈ ਵਿਦਵਾਨ ਹੋਵੇ ਉਹ ਫਿਰ ਵੀ ਸਤਿਕਾਰ ਉਹਦਾ ਨਹੀਂ ਕਰਨਾ, ਇਹਦਾ ਕਾਰਨ ਕੀ? ਸਾਧ ਸੰਗਤ ਮਨੂ ਜੀ ਕਹਿੰਦੇ ਨੇ ਸਿਮਰਤੀਆਂ ਦੇ ਵਿੱਚ, ਵੀ ਇੱਕ ਪਾਸੇ ਖੱਟਰ ਗਊ ਹੋਵੇ, ਦੂਜੇ ਪਾਸੇ ਗਧੀ ਹੋਵੇ, ਗਧੀ ਲਵੇਰੀ ਹੋਵੇ, ਗਊ ਫੰਡਰ ਹੋਵੇ। ਕੋਈ ਗਧੀ ਦਾ ਦੁੱਧ ਪੀਏਗਾ? ਲੋਕ ਆਖਣ ਲੱਗੇ, ਜੀ ਗਧੀ ਦਾ ਦੁੱਧ ਕੌਣ ਪੀਏਗਾ, ਖੋਤੀ ਦਾ ਦੁੱਧ ਕੌਣ ਪੀਏਗਾ? ਮਨੂ ਕਹਿੰਦਾ ਹੈ, ਗਊ ਭਾਵੇਂ ਫੰਡਰ ਹੈ ਪਰ ਗਧੀ ਨਾਲੋਂ ਤਾਂ ਫੇਰ ਵੀ ਚੰਗੀ ਹੈ, ਕਿਉਂਕਿ ਉਹਦਾ ਦੁੱਧ ਕਿਹੜੇ ਕੰਮ ਹੈ ਜੇ ਕਿਸੇ ਨੇ ਪੀਣਾ ਹੀ ਨਹੀਂ। ਸ਼ੂਦਰ ਨੂੰ ਇੰਨਾ ਨੀਵਾਂ ਦੱਸਿਆ ਹੈ, ਪਾਪ ਕੇ ਨੀਵੀਂ ਜਾਤੀ ਵਾਲਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ, ਮਹਾਰਾਜ ਜੇ ਕੋਈ ਸਿੱਖ ਹੋਵੇ, ਸਿੱਖਾਂ ਵਾਲਾ ਧਾਰਮਿਕ ਲਿਬਾਸ ਵੀ ਪਾਇਆ ਹੋਵੇ, ਪਰ ਜੇ ਉਹ ਮਨੁੱਖ ਵੱਧ ਚੱਲਣ ਹੈ, ਕੀ ਤੁਸੀਂ ਹਾਮੀ ਭਰੋਗੇ? ਇਹ ਬੰਦਾ ਫਿਰ ਵੀ ਸਤਿਕਾਰਯੋਗ? ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਰਦੇਵ ਕਹਿੰਦੇ ਨੇ, ਨਹੀਂ, ਦੇ ਕਿਵਾੜ ਨਿਕ ਪੜਦੇ ਮੈਂ ਪਰਦਾਰਾ ਸੰਗ ਫਾਕੈ। ਹਜ਼ੂਰ ਕਹਿੰਦੇ ਨੇ, ਜਦੋਂ ਤੂੰ ਦਰਵਾਜ਼ੇ ਬੰਦ ਕਰ ਕਰਕੇ ਪਾਪ ਕਰਦਾ ਹਨੇਰੇ 'ਚ, ਦੇ ਕਿਵਾੜ, ਕਿਵਾੜ ਕਹਿੰਦੇ ਨੇ ਦਰਵਾਜ਼ੇ ਨੂੰ, ਦੇ ਕਿਵਾੜ ਨਿਕ ਪੜਦੇ ਮੈਂ ਪਰਦਾਰਾ ਸੰਗ ਫਾਕੈ। ਜਦੋਂ ਤੂੰ ਸਵਾਹ ਖਾਣਾ ਨਾ ਪਰਾਏ ਘਰ ਵਿੱਚ ਜਾ ਕੇ, ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਕੌਣ ਪੜਦਾ ਤੇਰਾ ਟੱਕੈ। ਗੁਰਦੇਵ ਕਹਿੰਦੇ ਨੇ, ਹੇ ਭਾਈ, ਤੇਰਾ ਕੌਣ ਪੜਦਾ ਟੱਕੇਗਾ? ਭਾਵ ਕਿ ਮੈਂ ਤੇਰਾ ਪੜਦਾ ਨਹੀਂ ਟੱਕਾਂਗਾ, ਜੇ ਤੂੰ ਦਰਵਾਜ਼ੇ ਬੰਦ ਕਰ ਕਰਕੇ ਰੱਬ ਨੂੰ ਦੂਰ ਸਮਝ ਕੇ ਉਹ ਪਾਪ ਕਰੇਗਾ। ਹਜ਼ੂਰ ਤੇ ਕਹਿੰਦੇ ਨੇ, ਬੰਦਾ ਐਵੇਂ ਆਖੀ ਜਾਂਦਾ, ਰੱਬ ਨੇੜੇ ਹੈ, ਰੱਬ ਨੇੜੇ ਹੈ। ਹਜ਼ੂਰ ਕਹਿੰਦੇ ਨੇ, ਨਿਗਟ ਬੁੱਝੈ ਸੋ ਬੁਰਾ ਕਿਉਂ ਕਰੈ। ਭਾਈ ਜੀ, ਇਹ ਸਾਡਾ ਮਨ ਮੰਨ ਜੇ ਵੀ ਰੱਬ ਨੇੜੇ ਹੈ, ਬੁਰਾ ਕਰਮ ਕੋਈ ਵੀ ਨਹੀਂ ਕਰੇਗਾ। ਬੁਰਾ ਕਰਮ ਬੰਦਾ ਉਦੋਂ ਕਰਦਾ ਜਦੋਂ ਰੱਬ ਨੂੰ ਦੂਰ ਸਮਝ ਲਏ, ਨਿਗਟ ਬੁੱਝੈ ਸੋ ਬੁਰਾ ਕਿਉਂ ਕਰੈ। ਧੰਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਜਿਹੜਾ ਪਰਮੇਸ਼ਰ ਹੈ ਉਹ ਤਾਂ ਅੰਗ ਸੰਗ ਹੈ, ਪਰ ਲੋਭੀ ਅਤੇ ਪਖੰਡੀ ਬੰਦਾ ਕਦੇ ਉਹਨੂੰ ਉੱਧਰ ਦੇਖਦਾ ਹੈ, ਕਦੇ ਇੱਧਰ ਦੇਖਦਾ, ਮੈਨੂੰ ਕੋਈ ਦੇਖਦਾ ਨਹੀਂ, ਲਾਲਚ ਵਿੱਚ ਫਸਿਆ ਹੋਇਆ, ਰੱਬ ਨੂੰ ਦੂਰ ਸਮਝ ਕੇ ਚੋਰੀਆਂ ਕਰਦਾ ਹੈ।
ਧਨਾਸਰੀ ਮਹੱਲਾ ਪੰਜਵਾਂ, ਯਤਨ ਕਰੈ ਮਨੁੱਖ ਡਹਿਕਾਵੈ।
ਮਹਾਰਾਜ ਕਹਿੰਦੇ ਨੇ, ਬੰਦਾ ਕਈ ਤਰ੍ਹਾਂ ਦੇ ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦੇਣ ਵਾਸਤੇ, ਮਨੁੱਖਾਂ ਨੂੰ ਧੋਖਾ ਦੇਣ ਵਾਸਤੇ ਬੜੇ ਯਤਨ ਕਰਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਭਾਈ ਇੱਕ ਗੱਲ ਯਾਦ ਰੱਖੀ, ਉਹ ਪਰਮੇਸ਼ਰ ਅੰਤਰਜਾਮੀ ਹੈ, ਸਾਰਿਆਂ ਦੇ ਦਿਲ ਦੀ ਜਾਣਦਾ ਹੈ। ਇਸੇ ਕਰਕੇ ਤੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਉਹ ਪਰਮੇਸ਼ਰ ਅੰਤਰਜਾਮੀ ਹੈ ਪਰ ਮਨੁੱਖ ਉਹਨੂੰ ਦੂਰ ਸਮਝਦਾ ਹੈ। ਗਰੀਬ ਨਵਾਜ ਕਹਿੰਦੇ ਨੇ, ਭਾਈ ਉਹ ਅੰਤਰਜਾਮੀ ਹੈ, ਯਤਨ ਕਰਿਆ ਮਾਨੁੱਖ ਡਹਿਕਾਵੈ, ਦੁਨੀਆਂ ਨੂੰ ਧੋਖਾ ਦਿੰਦਾ ਹੈ ਵੀ ਮੈਂ ਧਾਰਮਿਕ ਬੰਦਾ ਹਾਂ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ, ਹਜ਼ੂਰ ਕਹਿੰਦੇ ਨੇ, ਕਾਹੇ ਕੋ ਡਿੰਬ ਕਰੇ ਮਨ ਮੂਰਖ। ਡਿੰਬ ਕਹਿੰਦੇ ਨੇ ਪਖੰਡ ਨੂੰ, ਡਿੰਬ ਕਹਿੰਦੇ ਨੇ ਦਿਖਾਵੇ ਨੂੰ, ਜਿਹੜਾ ਪਖੰਡੀ ਬੰਦਾ ਡਰਾਮਾ ਕਰਦਾ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਕਾਹੇ ਕੋ ਡਿੰਬ ਕਰੇ ਮਨ ਮੂਰਖ। ਹੇ ਮਨ ਮੂਰਖ, ਕੀ ਪਖੰਡ ਕਰਦਾ ਹੈ? ਡਿੰਬ ਕਰੇ ਆਪਣੀ ਪਤ ਖੋਏ ਹੈ। ਜੇ ਪਖੰਡ ਕਰ ਕਰਕੇ ਲੋਕਾਂ ਨੂੰ ਦੱਸੇਗਾ, ਤੇਰੀ ਇੱਜ਼ਤ ਨਹੀਂ ਹੋਏਗੀ, ਤੇਰਾ ਸਤਿਕਾਰ ਨਹੀਂ ਹੋਏਗਾ, मेरे रब दे घर विच ते इस दुनिया विच भी तेरे पापां उपरों पखंडा तो पड़दा लस जाएगा। काहे को डिंब करे मन मूर्ख, डिंब करे अपनी पत खोए हैं। काहे को लोग ठगे, ठग लोग गुण लोग गयो पर लोक गवे हैं। धन गुरु गोबिंद सिंह महाराज कहते ने की भेख तारण कर करके लोगों नूं तू पखंड करके दसना है। याद रख काहे को लोग ठगे, ठग लोगन लोक गयो पर लोक गवे। तेरा लोक भी चलिया जाएगा, तेरा परलोक भी चलिया जाएगा। गुरु गोबिंद सिंह महाराज एक पखंडी बंदे नूं कहिंदे ने दीन दयाल की ठौर जहां। जिथे उस दीन दयाल प्रभु वसदा है, जिथे वह परमेश्वर वसदा है, याद रखी उत्थे तैनू कोई रहन वास्ते थां नहीं मिलेगा। वो जिहड़ा परमेश्वर है अंदर दी फोटो खिंचदा है, वो परमेश्वर बाहर दी फोटो नहीं खिंचदा। मैं बेनती करांगा भी साडे गुरु ग्रंथ साहिब महाराज की बाणी नूं पढ़ के देखो। गुरु साडा बाहरों नहीं देखदा, गुरु साडा अंदर झाती मारदा इस बंदे दे अंदर की है। इस करके तो भगतां ने बाणी विच आख्या है अंतर मल निर्मल नहीं कीना, बाहर भेख उदासी। बाहरों उदासियां वाला भेख धारण किया है, अंदर पापां दी मैल है। अंतर मैल जे इहदे अंदर मैल है, अंतर मल निर्मल नहीं कीना, बाहर भेख उदासी। बाहरों लिबास पाउण दा की फायदा है, कई भेख धारण करदा है। अंतर मल निर्मल नहीं कीना, बाहर भेख उदासी। हिरदय कमल कट ब्राह्मण चीना, काहे पया सन्यासी। सन्यासी बन का लाभ की होया, तेनू उदासी बन का लाभ की प्राप्त होया। घर घर खाया पिंड बधाया, खिंथा मुंदा माया। खा खा के बगाने घर तो तू अपना पेट बधा लिया, पर ये दस घर घर खाया पिंड बधाया, खिंथा मुंदा माया। गोदड़ी पाउण दा लाभ की होया, मुंदरा पाउण दा लाभ की होया। घर घर खाया पिंड बधाया, खिंथा मुंदा माया। भूम मसाण की भस्म लगाई, गुरबिन तत न पाया। मड़ियां विच जांदा है, भस्म मल लैंदा अपने शरीर ते, पर गुरु तो बिना असलीयत दी समझ नहीं आउंदी। भगत जी कहिंदे ने काए कमंडल पापड़ियारे, अड़सठ काए फराए। बदत तरलोचन सुन रे प्राणी, कण बिन गाह के पाई। पहला थ्रैशर नहीं सन हुंदे, फले हुंदे सन। बजुर्गां ने कहना कि जे ते छिट्टियां विच दाने हैगे ने ते गाह पाउण दा फायदा है, पर जे छिट्टियां विच दाने नहीं हन ते गाह पाउण दा की फायदा है। बल्द भी खप जाणगे, तुम भी खप जाएगा, हाथ विच कुछ नहीं आएगा। इसे करके भगत त्रिलोचन जी कहिंदे ने लिबास पाया होए धर्मी लोकां वाला, अंदर धर्मियां वाली गल कोई ना होए, की उहदा लाभ है भेख धारण करन दा। हाँ भगत कबीर जी कहिंदे ने अंतर मैल जे तीर्थ नहावै तिसे बिकुंठ न जाना। ये बंदा लोगों को तो धोखा दे सकता है, धर्मी होने का लोग पति ने कछु न होवे, ना ही राम याना। रब को बच्चा नहीं है जिन्हों परचाया जा सके। धन गुरु गोबिंद सिंह महाराज कहते ने सच्चे पातशाह दीन दयाल की ठौर जा, तोए ठौर बिखै तोए ठौर नया। पखंडी अते दंभी नू गुरु गोबिंद सिंह महाराज कहते ने याद रख, वो परमेश्वर जिहड़ा दीन दयाल है उहदे घर विच तैनूं इन्ना भी थां नहीं मिलेगा। रती जिन्नी भी तेरी इज्जत नहीं होवेगी। ये बंदा कई जतन करदा लोगों को धोखा देने वास्ते। जदों गुरु नानक देव जी महाराज पहली उदासी उन्होंने दक्षण दी कीती, हिंदू तीर्थां दी कीती, पहला इन्हां लोगों को समझाया जाए कि रब कौन है, रब नाल साडा किस तरह का संबंध होना चाहिए। गुरु नानक देव जी महाराज बनारस विच गए, बनारस विच तार के सृष्टि नूं प्रयाग तीर्थ ते गए, जिन्हों अज अलाहाबाद कहिंदे ने। धन गुरु नानक देव जी महाराज कहिंदे ने भाई मरदानिया ਤੂੰ ਮੇਲੇ ਨੂੰ ਜਾ ਜਾ ਕੇ ਤੂੰ ਜਾ ਕੇ ਮੇਲਾ ਦੇਖਿਆ ਅਤੇ ਭਾਈ ਮਰਦਾਨਾ ਮੇਲੇ ਵਿੱਚ ਜਾ ਕੇ ਜੋ ਕੁਝ ਧਾਰਮਿਕ ਲੋਕ ਕਰਦੇ ਹੁੰਦੇ ਸਨ ਉਹ ਆਣ ਕੇ ਬਾਬਾ ਜੀ ਨੂੰ ਦੱਸ ਦਿੰਦਾ ਸੀ ਭਾਈ ਮਰਦਾਨਾ। ਭਾਈ ਮਰਦਾਨਾ ਮੇਲੇ ਵਿੱਚ ਗਿਆ, ਤੁਰ ਫਿਰ ਕੇ ਵਾਪਸ ਆਇਆ, ਧਾਰਮਿਕ ਲੋਕਾਂ ਨੂੰ ਵੇਖਿਆ। ਬਾਬਾ ਨਾਨਕ ਜੀ ਕਹਿਣ ਲੱਗੇ, ਭਾਈ ਮਰਦਾਨਾ ਕੀ ਵੇਖ ਕੇ ਆਇਆ? ਅਤੇ ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਜੀ ਧਰਮ ਦੇ ਨਾਂ 'ਤੇ ਲੁੱਟਿਆ ਵੀ ਜਾ ਰਿਹਾ ਹੈ, ਧਰਮ ਦੇ ਨਾਂ 'ਤੇ ਮਾਰਿਆ ਵੀ ਜਾ ਰਿਹਾ ਹੈ, ਮਰਦਾਨਾ ਕੀ ਕਰਦੇ ਨੇ ਲੋਕ? ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਜੀ ਇਸ ਪ੍ਰਯਾਗ ਤੀਰਥ 'ਤੇ ਇੱਕ ਦਰਖਤ ਹੈ, ਬੋਹੜ ਬਹੁਤ ਵੱਡਾ ਦਰਖਤ ਹੈ, ਅਤੇ ਇਹ ਪੰਡਿਤ ਲੋਕ ਕਹਿੰਦੇ ਨੇ ਜਿਹੜਾ ਆਪਣੇ ਘਰ ਦਾ ਸਾਰਾ ਸਾਜੋ ਸਮਾਨ ਲਿਆ ਕੇ ਪਾਈ ਪੈਸਾ ਧਨ ਦੌਲਤ ਲਿਆ ਕੇ ਪੰਡਿਤਾਂ ਨੂੰ ਦਾਨ ਕਰੇਗਾ, ਦਾਨ ਕਰਨ ਤੋਂ ਬਾਅਦ ਇਸ ਬੋਹੜ 'ਤੇ ਚੜ੍ਹ ਕੇ ਛਾਲ ਮਾਰ ਕੇ ਮਰ ਜਾਏਗਾ, ਉਹਨੂੰ ਸ਼ਿਵਾਂ ਦੀ ਪੂਰੀ ਮਿਲੇਗੀ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਕੀ ਇਹ ਗੱਲ ਹੋ ਸਕਦੀ ਹੈ? ਭਾਈ ਮਰਦਾਨੇ ਨੂੰ ਬਾਬਾ ਨਾਨਕ ਜੀ ਆਖਣ ਲੱਗੇ, ਮਰਦਾਨਿਆ ਸਵੇਰੇ ਗੱਲ ਕਰਾਂਗੇ। ਸੂਰਜ ਚੜ੍ਹਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਦੀ ਸਿਰ ਸਲਾਹ ਤੋਂ ਉੱਠੇ, ਮੇਲੇ ਵੱਲ ਨੂੰ ਚੱਲ ਪਏ। ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕੁਛ ਧਾਰਮਿਕ ਆਗੂ ਪੰਡਿਤ ਲੋਕ ਬੈਠੇ ਹੋਏ ਹਨ, ਹਜ਼ਾਰਾਂ ਲੋਕ ਉਹਨਾਂ ਦੇ ਦੁਆਲੇ ਬੈਠੇ ਹਨ, ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਪੰਡਿਤ ਜੀ ਮੈਂ ਸੁਣਿਆ ਹੈ ਵੀ ਜਿਹੜਾ ਇੱਥੇ ਸਭ ਕੁਝ ਦਾਨ ਪੁੰਨ ਕਰਕੇ ਐਸ ਬੋਰਡ 'ਤੇ ਚੜ੍ਹ ਕੇ ਛਾਲ ਮਾਰ ਕੇ ਮਰ ਜਾਏ ਉਹਨੂੰ ਸ਼ਿਵਾਂ ਦੀ ਪੂਰੀ ਮਿਲਦੀ ਹੈ। ਇੱਕ ਪੰਡਿਤ ਆਖਣ ਲੱਗਾ, ਹਾਂ ਜਿਹੜਾ ਸਭ ਕੁਝ ਲਿਆ ਕੇ ਦਾਨ ਕਰਕੇ ਇਸ ਬੋਰਡ 'ਤੇ ਚੜ੍ਹ ਕੇ ਛਾਲ ਮਾਰ ਕੇ ਮਰ ਜਾਏਗਾ ਉਹਨੂੰ ਸ਼ਿਵਾਂ ਦੀ ਪੂਰੀ ਮਿਲਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇਤਰਾਂ ਨਾਲ ਨੇਤਰ ਮਿਲਾ ਕੇ ਆਖਣ ਲੱਗੇ, ਪੰਡਿਤ ਜੀ ਇਹ ਲੋਕ ਦੂਰੋਂ ਦੂਰੋਂ ਆ ਰਹੇ ਹਨ, ਦੂਰੋਂ ਦੂਰੋਂ ਆ ਕੇ ਆਪਣਾ ਧਨ ਦੌਲਤ ਭੇਟਾ ਕਰਕੇ ਬੋਰਡ 'ਤੇ ਚੜ੍ਹ ਕੇ ਛਾਲ ਮਾਰ ਕੇ ਸ਼ਿਵਾਂ ਦੀ ਪੁਰੀ ਨੂੰ ਜਾ ਰਹੇ ਹਨ, ਸਵਰਗ ਨੂੰ ਜਾ ਰਹੇ ਹਨ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਪੰਡਿਤ ਜੀ ਕੀ ਤੁਸੀਂ ਸ਼ਿਵਾਂ ਦੀ ਪੁਰੀ 'ਚ ਜਾਣਾ ਨਹੀਂ ਚਾਹੁੰਦੇ? ਕੀ ਤੁਸੀਂ ਮੁਕਤ ਹੋਣਾ ਨਹੀਂ ਚਾਹੁੰਦੇ? ਇਹ ਲੋਕ ਦਾਨ ਪੁੰਨ ਕਰਕੇ ਬੋਰਡ 'ਤੇ ਚੜ੍ਹ ਕੇ ਮਾਰ ਕੇ ਤੁਸੀਂ ਕਹਿੰਦੇ ਹੋ ਮੁਕਤ ਹੋ ਰਹੇ ਹਨ, ਪੰਡਿਤ ਜੀ ਤੁਸੀਂ ਕਿਉਂ ਨਹੀਂ ਮੁਕਤ ਹੁੰਦੇ? ਤੁਸੀਂ ਕਿਉਂ ਨਹੀਂ ਸ਼ਿਵਾਂ ਦੀ ਪੁਰੀ ਵਿੱਚ ਜਾਣਾ ਚਾਹੁੰਦੇ? ਜਿਹੜੀ ਗੱਲ ਬਾਬਾ ਨਾਨਕ ਜੀ ਨੇ ਆਖਣੀ ਸੀ ਉਹ ਗੱਲ 'ਤੇ ਲੋਕ ਆਖਣ ਲੱਗ ਪਏ, ਪੰਡਿਤ ਜੀ ਗੱਲ ਤਾਂ ਠੀਕ ਆ ਨਾ, ਤੁਸੀਂ ਸਾਨੂੰ ਕਹਿੰਦੇ ਹੋ ਦਾਨ ਪੁੰਨ ਕਰਕੇ ਬੋਰਡ 'ਤੇ ਚੜ੍ਹ ਕੇ ਛਾਲ ਮਾਰ ਕੇ ਮਰ ਜਾਓ ਮੁਕਤ ਹੋ ਜਾਓਗੇ, ਪੰਡਿਤ ਜੀ ਤੁਸੀਂ ਚੜ੍ਹ ਕੇ ਛਾਲ ਕਿਉਂ ਨਹੀਂ ਮਾਰਦੇ? ਬਾਬਾ ਨਾਨਕ ਜੀ ਆਖਣ ਲੱਗੇ, ਭਾਈ ਮਰਦਾਨਿਆ ਇਹੋ ਲੋਕ ਜਾਣਨ ਅਤੇ ਪੰਡਿਤ ਜਾਣਨ, ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਸਾਡਾ ਕਾਰਜ ਹੋ ਗਿਆ ਹੈ। ਗੁਰੂ ਨਾਨਕ ਦੇਵ ਦਾ ਇਹੋ ਜਿਹਾ ਢੰਗ ਸੀ, ਜਿਹੜੀ ਗੱਲ ਆਪ ਕਹਿਣੀ ਹੁੰਦੀ ਸੀ ਲੋਕਾਂ ਕੋਲੋਂ ਖਵਾ ਲੈਂਦੇ ਸਨ। ਅਗਲੇ ਬੰਨੇ ਪਹੋਏ ਤੀਰਥ 'ਤੇ ਗਏ, ਪਹੋਏ ਤੀਰਥ 'ਤੇ ਜਦੋਂ ਗਏ ਬਾਬਾ ਨਾਨਕ ਜੀ ਨੇ ਆਖਿਆ, ਭਾਈ ਮਰਦਾਨਿਆ ਤੂੰ ਵੀ ਮੇਲੇ ਵਿੱਚ ਤੁਰ ਫਿਰ ਕੇ ਆ। ਉੱਧਰੋਂ ਸ਼ਾਮਾਂ ਪੈ ਗਈਆਂ, ਹਨੇਰਾ ਹੋ ਗਿਆ, ਭਾਈ ਮਰਦਾਨਾ ਆਣ ਕੇ ਹੱਸਣ ਲੱਗ ਪਿਆ, ਭਾਈ ਮਰਦਾਨਿਆ ਕੀ ਦੇਖ ਕੇ ਆਇਆ? ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਤੀਰਥ ਵੀ ਬੜੇ ਦੇਖੇ ਹਨ, ਤੀਰਥਾਂ 'ਤੇ ਠੱਗੀ ਵੀ ਬੜੀ ਦੇਖੀ ਹੈ, ਨਾ ਇਹੋ ਜਿਹਾ ਤੀਰਥ ਦੇਖਿਆ ਅਤੇ ਨਾ ਹੀ ਤੀਰਥਾਂ 'ਤੇ ਇਹੋ ਜਿਹੀ ਠੱਗੀ ਦੇਖੀ। ਭਾਈ ਮਰਦਾਨਿਆ ਤੂੰ ਕੀ ਦੇਖ ਕੇ ਆਇਆ? ਭਾਈ ਮਰਦਾਨਾ ਆਖਣ ਲੱਗਾ, ਬਾਬਾ ਜੀ ਇੱਥੋਂ ਦੇ ਪੰਡਿਤਾਂ ਨੇ ਇਹ ਗੱਲ ਬਣਾਈ ਹੈ ਵੀ ਕੋਈ ਸੰਗਤ ਇਸ਼ਨਾਨ ਕਰਨ ਆਈ, ਉਹਨਾਂ ਵਿੱਚ ਇੱਕ ਬੀਬੀ ਸੀ, ਜਦੋਂ ਬੀਬੀ ਤਲਾਬ ਵਿੱਚ ਇਸ਼ਨਾਨ ਕਰਨ ਗਈ ਉਹਦੇ ਇੱਕ ਤੀਰਥ 'ਤੇ ਕਣ ਦਾ ਵਾਲਾ ਡਿੱਗ ਪਿਆ। ਤੀਸਰੇ ਦਿਨ ਉਹ ਕਣ ਦਾ ਵਾਲਾ ਲੱਭਾ, ਰੱਥ ਦੇ ਪਹੀਏ ਜਿੱਡਾ ਹੋ ਚੁੱਕਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ, ਫਿਰ ਕੀ ਕਹਿੰਦੇ ਨੇ? ਭਾਈ ਮਰਦਾਨਾ ਕਹਿੰਦਾ, ਬਾਬਾ ਇਹ ਲੋਕ ਇਹ ਕਹਿੰਦੇ ਨੇ ਵੀ ਇੱਥੇ ਦਾਨ ਪੁੰਨ ਕੀਤਾ ਹੋਇਆ ਬੜਾ ਫਲਦਾ ਹੈ। ਇੱਕ ਇਸਤਰੀ ਦੇ ਕਣ ਦਾ ਵਾਲਾ ਡਿੱਗ ਪਿਆ ਔਰ ਤੀਸਰੇ ਦਿਨ ਪਾਣੀ 'ਚੋਂ ਲੱਭਾ, ਰੱਥ ਦੇ ਪਹੀਏ ਜਿੱਡਾ ਹੋ ਚੁੱਕਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਅਗਲੇ ਦਿਨ ਉਸ ਪੰਡਿਤ ਦੇ ਕੋਲ ਗਏ ਜਿਹੜਾ ਮੁਖੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਮੁਖੀਆਂ ਨਾਲ ਹੀ ਗੱਲ ਕਰਦੇ ਸਨ। ਮਹਾਰਾਜ ਆਖਣ ਲੱਗੇ, ਪੰਡਿਤ ਜੀ ਮੈਂ ਸੁਣਿਆ ਧਰਮ ਦੇ ਨਾਂ 'ਤੇ ਕੀਤਾ ਹੋਇਆ ਦਾਨ ਪੁੰਨ ਇੱਥੇ ਬੜਾ ਫਲਦਾ ਹੈ। ਉਹ ਪੰਡਿਤ ਆਖਣ ਲੱਗਾ, ਹਾਂ एक इस्त्री दे कण दा वाला डिग पिया और वो वाला तीजे दिन लब्बा रथ दे पहिए जिड्डा हो चुका सी, भाव के इस थां ते कीता होया दान पुन इन्ना वधदा। बाबा नानक जी आखन लगे, पंडित जी धर्म दे नां ते कीता होया दान पुन बड़ा वधदा। हाँ, गुरु नानक देव जी आखन लगे, पंडित जी जे धर्म दे नां ते कीता होया दान पुन इत्थे इन्ना वधदा, जे धर्म दे नां ते तू पाप करे ते पाप भी इस तरह वाधा होएगा, फिर पंडित जी तुहाडा की बनेगा। जे पुन इन्ना फलदा है धर्म दे नां ते जिहड़ी ठगी कर दिओ पाप कर दिओ, जे वह भी इन्ना फलदा होया ते तुहाडा किवें बचा होवेगा। धन गुरु अर्जन देव जी महाराज कहिंदे ने, दुनिया नूं ठगण वास्ते बंदा कई जतन करदा है, कई पखंड करता है, खिमा करनी। गुरु गोबिंद सिंह महाराज ने कहा, दीन दयाल की ठौर जहां, तो ये ठौर बिखे तो ये ठौर ना आए हैं, याद रखो मेरे रब के घर इन्हों कोई थान नहीं मिल सकता, कोई इन्हों की पुष्प प्रतीत नहीं होएगी। आ जड़ा 28 तरीक का 25 अगस्त का फड़ के अंदर दिता होया, मैं वो इस स्टेज तो नाम नहीं लैना चाहता। वो चेले पिता जी कहते सन, असी मालवे की धरती से जाके हरियाणे पिंडा च जाके बड़े प्रोग्राम किए, वो साडा पिता गुरु गोबिंद सिंह है, सिखो साडा पिता गुरु गोबिंद सिंह महाराज है, पर उदों कई कहते ईरखा करते हैं, ईरखा में आण के उन्होंने माड़ा कहते हैं। 25 तरीक का बंद किया होया अंदर, असी हुण कुछ नहीं कहिंदे, दुनिया नूं पता लग गया है। पर एक पत्रकार नूं मैं सुन रहा सां, वह पत्रकार एक पिंड विच गया, जिहड़े बंदे उहदे कोल जांदे सन, 5-7 बंदे बैठे सन पिंड दे चौंक विच, वह पत्रकार जाके आखन लगा, एक बजुर्ग नूं कहन लगा पत्रकार, बाबा जी तुसीं वी जांदे रहे हो उस डेरे, यह दसो हुण तुसीं की कहना चाहोगे। वो बजुर्ग बाबे की गल मैनू तो बड़ी पसंद आई, वो कहिंदा पुत्रा असी की कहना ते की नहीं कहना, साडी तो हुण वो गल है चोर की माँ ते बुकल च मूँह, की असी आखीए ते की सुनाईए, सानू तो नक देण जोगा नहीं छड्डिया, असी दुनिया सामने जाण जोगे नहीं रहे। साध संगत मैं बेनती करांगा, गुरु गोबिंद सिंह महाराज अज भी तुहानू उड़ीक रहा है, गुरु गोबिंद सिंह महाराज तो अज भी साडे बदावे पाड़ना चाहुंदा। जदों भाई महा सिंह ने जाके आख्या गुरु गोबिंद सिंह महाराज नूं, फट लगे हुए सन जान उन्हां दी लबां ते पाव के बुल्लां ते आण के अटकी हुई सी, नेत्रां विच थोड़ी थोड़ी रोशनी सी, भाई महा सिंह ने पछाण के आख्या, महाराज कुछ नहीं चाहीदा, साडा बदावा पाड़ दिओ, जिस बदावे ते असी लिखिया सी तूं साडा गुरु नहीं, असी तेरे सिख नहीं। साध संगत मैनू माफ करना, गुरु ग्रंथ साहब नूं छड के जिहड़ा भी किसी होर थां ते जांदा देहधारी दे कोल, समझ लो भी वह बेदावीआ है, उन्हें प्रवान कर लिया भी गुरु गोबिंद सिंह तू साडा गुरु नहीं, असी तेरे सिख नहीं। जिहड़ा गुरु ग्रंथ साहब नूं छड के किसी देहधारी को जाए, तो धन गुरु गोबिंद सिंह महाराज आखन लगे, भाई महा सिंह आ लै बदावा, जिहड़ा तू बदावा लिख के गया सां बदावा देख ला तेरा ही आ ना। भाई महा सिंह कहन लगा, महाराज वो किहड़ा वेला सी जदों असी तैनूं बदावा लिख के दे दिता है। धन गुरु गोबिंद सिंह महाराज आखन लगे, महा सिंह कोई गल नहीं, पुत्र तुसी कहा सी ना भी असी तेरे सिख नहीं, तू साडा गुरु नहीं, पर मैं तो एक बारी भी नहीं सी कहा भी मैं तुहाडा गुरु नहीं, पुत्र मैं तो तुहानूं उड़ीकदा पिया सां, जदों तुसी मेरे वल नूं तुरे बदावा तो उदों ही मैं तुहाडा मन विचों पाड़ दिता सी। सहिब सच्चे पातशाह गुरु गोबिंद सिंह महाराज, ये गुरु गोबिंद सिंह पिता की धरती है, सच्चा सुचा पिता तुहानूं उड़ीक रहा है। महाराज कहिंदे ने, भाई आए मिल गुर सिख आए मिल, तू मेरे गुर के प्यारे बंदा भुलणहार है, गुरु बख्शणहार है, अज भी गुरु की गोद में आ जाना चाहिए है। महाराज कहिंदे ने, पर यह पापी तो पखंडी बंदा, कई वल छल करता, कई पखंड करता लोगों को धोखा देने वास्ते, पर वो मेरा परमेश्वर अंतरजामी है।
ओहो अंतरजामी जानै,
वो मेरा परमेश्वर अंदर दी जानदा है। साध संगत बुल्ले शाह फकीर कसूर दे रहण वाले सन, ਬੁੱਲੇ ਸ਼ਾਹ ਫਕੀਰ ਨੇ ਦੇਖਿਆ ਈਦ ਤੋਂ ਚਾਰ ਕੁ ਦਿਨ ਪਹਿਲਾਂ ਬੱਕਰਿਆਂ ਦਾ ਵਪਾਰੀ ਆ ਗਿਆ ਅਤੇ ਬੱਕਰਿਆਂ ਦੇ ਵਪਾਰੀ ਜਦੋਂ ਕਸੂਰ ਵਿੱਚ ਆਏ ਮੁਸਲਮਾਨ ਮੁੰਡਿਆਂ ਨੇ ਰਲ ਮਿਲ ਕੇ ਕਈਆਂ ਨੇ ਦੋ ਬੱਕਰੇ ਖਰੀਦ ਲਏ ਕਈਆਂ ਨੇ ਚਾਰ ਬੱਕਰੇ ਖਰੀਦ ਲਏ ਈਦ ਤੋਂ ਚਾਰ ਕੁ ਦਿਨ ਪਹਿਲਾਂ ਕਸੂਰ ਵਿੱਚ ਬੜੇ ਮੁਸਲਮਾਨਾਂ ਦਾ ਵਸੇਬਾ ਸੀ ਅਤੇ ਬੁੱਲੇ ਸ਼ਾਹ ਫਕੀਰ ਨੇ ਦੇਖਿਆ ਵੀ ਜਿਹੜੇ ਮੁਸਲਮਾਨ ਮੁੰਡੇ ਹਨ ਉਹ ਬੱਕਰਿਆਂ ਨੂੰ ਗਾਂਹ ਨੂੰ ਖਿੱਚ ਰਹੇ ਹਨ ਬੱਕਰੇ ਵਿਚਾਰੇ ਪਛਾਹ ਨੂੰ ਖਿੱਚ ਰਹੇ ਨੇ ਬੁੱਲੇ ਸ਼ਾਹ ਫਕੀਰ ਨੇ ਅੰਦਰ ਦੀ ਫੋਟੋ ਖਿੱਚੀ ਬੁੱਲਿਆ ਇਕਣਾ ਦੇ ਮਨ ਸ਼ਾਦੀਆਂ ਗੋਸ਼ਤ ਖਾਂਗੇ ਆਹ ਜਿਹੜੇ ਮੁੰਡੇ ਹਨ ਮੁਸਲਮਾਨ ਇਹ ਨੱਚਦੇ ਨੇ ਟੱਪਦੇ ਨੇ ਵੀ ਪਰਸੋਂ ਈਦ ਹੈ ਬੱਕਰਿਆਂ ਨੂੰ ਵੱਢਾਂਗੇ ਅਤੇ ਇਹਨਾਂ ਦੇ ਗੋਸ਼ਤ ਬਣਾ ਬਣਾ ਕੇ ਖਾਵਾਂਗੇ ਉਹਨਾਂ ਮੁੰਡਿਆਂ ਦੇ ਅੰਦਰ ਦੀ ਫੋਟੋ ਖਿੱਚੀ ਬੁੱਲਿਆ ਇਕਣਾ ਦੇ ਮਨ ਸ਼ਾਦੀਆਂ ਗੋਸ਼ਤ ਖਾਂਗੇ ਬੁੱਲਿਆ ਇਕਣਾ ਦੇ ਮਨ ਗਮੀ ਜਹਾਨੋ ਜਾਂਗੇ ਬੱਕਰਿਆਂ ਦੇ ਅੰਦਰ ਦੀ ਫੋਟੋ ਖਿੱਚੀ ਬੁੱਲੇ ਸ਼ਾਹ ਫਕੀਰ ਕਹਿੰਦੇ ਬੱਕਰਿਆਂ ਦੇ ਅੰਦਰ ਗਮੀ ਹੈ ਵੀ ਪਰਸੋਂ ਅਸੀਂ ਜਹਾਨ ਤੋਂ ਤੁਰ ਜਾਣਾ ਹੈ ਇਕਣਾ ਦੇ ਮਨ ਸ਼ਾਦੀਆਂ ਗੋਸ਼ਤ ਖਾਂਗੇ ਇਕਣਾ ਦੇ ਮਨ ਗਮੀ ਜਹਾਨੋ ਜਾਂਗੇ ਫਿਰ ਆਪਣੇ ਅੰਦਰ ਫੋਟੋ ਖਿੱਚ ਕੇ ਕਹਿੰਦੇ ਨੇ ਚੱਲੋ ਬੁੱਲਿਆ ਅਗਲੀ ਬਸਤੀ ਦੂਹ ਧਿਰਾਂ ਤੋਂ ਸੱਚੇ ਰਾਂਗੇ ਨਾ ਮਰਨ ਵਾਲਿਆਂ ਦਾ ਗਮ ਦੇਖਣਾ ਪਏ ਨਾ ਖਾਣ ਵਾਲਿਆਂ ਦੀ ਖੁਸ਼ੀ ਦੇਖਣੀ ਪਏ ਚੱਲੋ ਬੁੱਲਿਆ ਅਗਲੀ ਬਸਤੀ ਦੂਹ ਧਿਰਾਂ ਤੋਂ ਸੱਚੇ ਰਾਂਗੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਹਰ ਦੀ ਫੋਟੋ ਨਹੀਂ ਖਿੱਚਦੇ ਸਾਡੇ ਅੰਦਰ ਦੀ ਫੋਟੋ ਖਿੱਚਦੇ ਨੇ ਹਜ਼ੂਰ ਕਹਿੰਦੇ ਨੇ ਅੰਦਰੋ ਅੰਨਾ ਬਾਹਰੋ ਅੰਨਾ ਕੂੜੀ ਕੂੜੀ ਗਾਵੇ ਅੰਦਰੋਂ ਵੀ ਅੰਨਾ ਹੈ ਬਾਹਰੋਂ ਅੱਖਾਂ ਕਰਕੇ ਅੰਨਾ ਹੋ ਕੇ ਲੋਕਾਂ ਨੂੰ ਭੇਖ ਕਰਕੇ ਦਿਖਾਉਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਭਾਈ ਉਹ ਮੇਰਾ ਪਰਮੇਸ਼ਰ ਅੰਦਰ ਦੀਆਂ ਜਾਣਦਾ ਹੈ
ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਨ
ਇਹ ਬੰਦਾ ਪਖੰਡੀ ਦੰਬੀ ਪਾਪ ਕਰਦਾ ਹੈ ਪਾਪ ਕਰ ਕਰਕੇ ਮੁੱਕਰਦਾ ਵੀ ਹੈ ਭੇਖ ਤਾਰਨ ਕਰਦਾ ਕੇਵਲ ਲੋਕਾਂ ਨੂੰ ਲੁੱਟਣ ਵਾਸਤੇ ਧਰਮ ਦੇ ਨਾਂ 'ਤੇ ਠੱਗਣ ਵਾਸਤੇ ਇਸੇ ਕਰਕੇ ਤੇ ਬੁੱਲੇ ਸ਼ਾਹ ਫਕੀਰ ਕਹਿੰਦੇ ਨੇ ਲੋਕਾਂ ਦੇ ਦਿਖਲਾਵਣ ਕਾਰਨ ਭੱਜ ਭੱਜ ਵੜੇ ਮਸੀਤੀ ਗਿੱਟੇ ਗੋਡੇ ਮਲਮਲ ਧੋਵੇਂ ਤੇਰੀ ਅੰਦਰੋਂ ਨਾ ਗਈ ਪਲੀਤੀ ਓਏ ਬੁੱਲਿਆ ਜੇ ਦਿਰਨ ਦਿਲ ਨੂੰ ਧੋਵੇਂ ਤੇਰੇ ਅੰਦਰ ਦੀ ਜਾਏ ਪਲੀਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਬੰਦਾ ਭੇਖ ਕਰ ਕਰਕੇ ਲੋਕਾਂ ਨੂੰ ਦਿਖਾਲਦਾ ਹੈ ਪਾਪ ਵੀ ਕਰਦਾ ਧਰਮ ਦੇ ਨਾਂ 'ਤੇ ਮੁੱਕਰਦਾ ਵੀ ਹੈ ਮਹਾਰਾਜ ਕਹਿੰਦੇ ਨੇ ਹੇ ਭਾਈ ਉਸ ਰੱਬ ਨੂੰ ਹਾਜ਼ਰ ਨਾਜ਼ਰ ਜਾਣ
ਜਾਣਤ ਦੂਰ ਤੁਮ ਹੈ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਭੇਖ ਆਵੈ ਲੋਭੀ ਫੇਰ
ਰੱਬ ਬਹੁਤ ਨੇੜੇ ਹੈ ਬੰਦਾ ਉਹਨੂੰ ਦੂਰ ਸਮਝ ਕੇ ਇੱਧਰ ਉੱਧਰ ਦੇਖਦਾ ਹੈ ਲਾਲਚ ਵਿੱਚ ਸ਼ਹਿਦ ਮੈਨੂੰ ਰੱਬ ਨਹੀਂ ਦੇਖਦਾ
ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ
ਮਹਾਰਾਜ ਕਹਿੰਦੇ ਨੇ ਹੇ ਭਾਈ ਜਿੰਨਾ ਚਿਰ ਸਾਡੇ ਮਨ ਦਾ ਭਰਮ ਦੂਰ ਨਹੀਂ ਹੁੰਦਾ ਸਾਡਾ ਭਰਮ ਹੈ ਵੀ ਰੱਬ ਕਿਤੇ ਦੂਰ ਬੈਠਾ ਹੈ ਭਰਮ ਕਿਹਨੂੰ ਕਹਿੰਦੇ ਨੇ ਮਾਧਵੇ ਕਿਆ ਕਹੀਆ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਅਸਲੀਅਤ ਤੋਂ ਉਲਟ ਸਮਝ ਲੈਣ ਦਾ ਨਾਮ ਜਿਹੜਾ ਹੈ ਉਹ ਭਰਮ ਹੈ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਮਹਾਨ ਕੋਸ਼ ਵਿੱਚ ਗੁਰਮਤਿ ਸੁਦਾਗਰ ਅਤੇ ਪ੍ਰਭਾਕਰ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਬੰਦੇ ਦਾ ਭਰਮ ਦੂਰ ਨਹੀਂ ਹੁੰਦਾ ਵੀ ਰੱਬ ਨੇੜੇ ਹੈ ਉਨ੍ਹਾਂ ਚਿਰ ਇਹ ਬੰਦਾ ਮੁਕਤ ਨਹੀਂ ਹੋ ਸਕਦਾ
ਅਬ ਲਗ ਮੁਕਤ ਨਾ ਕੋਈ
ਉਨ੍ਹਾਂ ਚਿਰ ਮੁਕਤੀ ਪ੍ਰਾਪਤ ਨਹੀਂ ਹੁੰਦੀ ਜਿੰਨਾ ਚਿਰ ਬੰਦੇ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਤੇ ਇਹ ਭਰਮ ਦੂਰ ਨਹੀਂ ਹੁੰਦਾ
ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ
ਹਜ਼ੂਰ ਕਹਿੰਦੇ ਨੇ ਹੇ ਭਾਈ ਉਹ ਮੇਰਾ ਪਰਮੇਸ਼ਰ ਸਦਾ ਹੀ ਦਇਆਵਾਨ ਹੈ ਉਹ ਮੇਰਾ ਮਾਲਕ ਦਇਆ ਕਰਨ ਵਾਲਾ ਹੈ
ਸੰਤ ਭਗਤ ਜਨ ਸੋਈ
ਉਹੋ ਹੀ ਸੰਤ ਹੈ ਉਹੀ ਭਗਤ ਹੈ ਜਿਹਨੂੰ ਮੇਰਾ ਮਾਲਕ ਨਾਮ ਦੀ ਦਾਤ ਬਖਸ਼ਦਾ ਹੈ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਏ ਸਿਮਰਨ ਭਗਤੀ ਵਿੱਚ ਲੱਗ ਜਾਂਦਾ ਹੈ ਉਹਨੂੰ ਸੰਤ ਕਹਿੰਦੇ ਨੇ ਉਹਨੂੰ ਭਗਤ ਕਹਿੰਦੇ ਨੇ ਉਹਨੂੰ ਸੇਵਕ ਕਹਿੰਦੇ ਨੇ ਗੁਰੂ ਕਿਰਪਾ ਕਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਅੰਦਰੋਂ ਪਖੰਡ ਦਮ ਦੂਰ ਕਰਕੇ ਸਾਡੇ ਅੰਦਰ ਆਪਣੇ ਨਾਮ ਦਾ ਚਾਨਣਾ ਕਰਨ ਇੰਨਕ ਸ਼ਬਦ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਸਤਿਕਾਰਯੋਗ ਪ੍ਰਧਾਨ ਸਾਹਿਬ ਸਾਰਿਆਂ ਦਾ ਧੰਨਵਾਦ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਣ ਕੋਟ ਸ਼ੁਕਰ, ਦੂਰ ਦਰੇਡੇ ਤੋਂ ਆਣ ਕੇ ਸੰਗਤਾਂ ਨੇ ਆਨੰਦ ਮਾਣਿਆ ਹੈ, ਧੰਨਵਾਦ। ਉਹ ਆਖਰੀ ਪੰਕਤੀਆਂ ਸੁਣ ਕੇ ਸਮਾਪਤੀ ਕਰੀਏ ਜੀ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ, ਕਹੋ ਨਾਨਕ ਦਿਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।